ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਨਾਮ ਅਤੇ ਸਿਮਰਨ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਦੀਆਂ ਕੁਝ ਸਤਰਾਂ ਨੂੰ ਦੁਬਾਰਾ ਪੜ੍ਹਿਆ ਜਾ ਰਿਹਾ ਹੈ। ਉਸ ਨੂੰ ਤਾਂ ਉਦੋਂ ਹੀ ਮੁਕਤੀ ਮਿਲ ਸਕਦੀ ਹੈ ਜਦੋਂ ਉਹ ਸੰਜੋਗਵਸ ਨਿਰਪੇਖ ਸੁਤੰਤਰਤਾ ਦੇ ਉਚੇਰੇ ਮੰਡਲਾਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਨਹੀਂ ਤਾਂ ਮਨੁੱਖ ਸਦੀਆਂ ਤੱਕ ਆਪਣੀਆਂ ਇੱਛਾਵਾਂ ਵਿੱਚ ਗ੍ਰਸਤ ਗਲਦਾ ਸੜਦਾ ਰਹਿੰਦਾ ਹੈ। ਉਸਦੇ ਆਪਣੇ ਹਿੰਸਕ ਅਪਰਾਧ, ਆਪਣਾ ਹੀ ਗੰਦ ਮੰਦ ਅਤੇ ਪਾਪਾਂ ਦਾ ਚਿੱਕੜ ਮੌਤ ਪਿੱਛੋਂ ਵੀ ਉਸ ਨਾਲ ਚਿੰਬੜੇ ਰਹਿੰਦੇ ਹਨ। ਇੱਕ ਦਿਨ ਸਾਨੂੰ ਸਿਮਰਨ ਵਾਲੇ ਇੱਕ ਸਿੱਖ ਸੰਤ ਮਹਾਂਪੁਰਸ਼ ਨੇ ਦੱਸਿਆ ਕਿ ਅਜਿਹੀਆਂ ਆਤਮਾਵਾਂ ਵੀ ਹਨ ਜੋ ਆਪਣੇ ਹੀ ਭਾਰ ਕਾਰਨ ਧਰਤੀ ਵਿੱਚ ਗਰਕ ਹੋ ਜਾਂਦੀਆਂ ਹਨ। ਕੁਝ ਹੋਰ ਇਸ ਧਰਤੀ ਦੀ ਉੱਪਰਲੀ ਸਤਹ ਉੱਤੇ ਵਿਚਰਦੀਆਂ ਹਨ। ਬਹੁਤ ਥੋੜ੍ਹੇ ਅਜਿਹੇ ਹਨ ਜੋ ਇਸ ਧਰਤੀ ਤੋਂ ਉੱਪਰ ਉੱਠ ਜਾਂਦੇ ਹਨ ਅਤੇ ਉਹਨਾਂ ਨੂੰ ਵੀ ਉਹਨਾਂ ਦੇ ਪਹਿਲਾਂ ਮਰ ਚੁੱਕੇ ਪਿੱਤਰ, ਮਾਤਾ, ਪਿਤਾ, ਚਾਚੇ, ਤਾਏ, ਦਾਦੇ, ਪੜਦਾਦੇ ਆਦਿ ਆ ਘੇਰਦੇ ਹਨ। ਫਿਰ ਉਹ ਮਨੁੱਖੀ ਰੂਪ ਦੇ ਅਖੌਤੀ ਗੁਰੂ ਵੀ ਹਨ ਜੋ ਮਨੁੱਖ ਦੇ ਮਨ ਨੂੰ ਮੰਤਰ ਮੁਗਤ ਕਰਕੇ ਅਤੇ ਦੰਭ ਦੁਆਰਾ ਆਪਣੇ ਵਸ ਵਿੱਚ ਕਰ ਲੈਂਦੇ ਹਨ ਅਤੇ ਕਈ ਦੁੱਧ ਚਿੱਟੀਆਂ ਆਤਮਾਵਾਂ ਜੋ ਪੰਛੀਆਂ ਹਰ ਫੜਫੜਾਉਂਦੀਆਂ ਹਨ ਕਿਸੇ ਅਜਿਹੇ ਵਿਅਕਤੀ ਦੀ ਮਾਨਸਿਕ ਸ਼ਕਤੀ ਦੇ ਜਾਲ ਦੀ ਕੁੰਡੀ ਵਿੱਚ ਫਸ ਜਾਂਦੀਆਂ ਹਨ। ਕਈ ਆਤਮਾਵਾਂ ਇਹਨਾਂ ਤਾਂਤਰਿਕ ਦੇ ਮਨਾਂ ਦੀਆਂ ਹਨੇਰੀਆਂ ਕੋਠਲੀਆਂ ਦੀ ਪਕੜ ਵਿੱਚ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਕਿ ਲੋਕ ਮਨੁੱਖ ਦੇ ਰੱਖਿਅਕ ਸਮਝੀ ਬੈਠੇ ਹਨ। ਉਹ ਇਹਨਾਂ ਦੀ ਇਸ ਧਰਤੀ ਉੱਤੇ ਬੌਧਿਕ ਚਮਤਕਾਰੀ ਸ਼ਕਤੀ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਇਹ ਸਭ ਗੁਰੂ ਅਤੇ ਚੇਲੇ ਇੱਕ ਦੂਜੇ ਨਾਲ ਬੇੜੀਆਂ ਸਮਾਨ ਜਕੜੇ ਜਾਂਦੇ ਹਨ। ਅਜਿਹੇ ਅਣਗਿਣਤ ਆਤਮਕ ਸੰਸਾਰ ਹਨ। ਸੋ ਉਹ ਕਿਹੜੇ ਆਤਮਕ ਸੰਸਾਰ ਹਨ ਜਿਨ੍ਹਾਂ ਵਿੱਚ ਅਸੀਂ ਜਕੜੇ ਰਹਿੰਦੇ ਹਾਂ, ਭਾਵ ਬੰਧਨ ਮੁਕਤ ਨਹੀਂ ਹੋ ਸਕਦੇ? ਉਹਨਾਂ ਨੂੰ ਫਿਰ ਦੁਹਰਾ ਦੇਈਏ। ਇੱਕ ਦਿਨ ਸਾਨੂੰ ਸਿਮਰਨ ਵਾਲੇ ਇੱਕ ਸਿੱਖ ਸੰਤ ਮਹਾਂਪੁਰਸ਼ ਨੇ ਦੱਸਿਆ ਕਿ ਅਜਿਹੀਆਂ ਆਤਮਾਵਾਂ ਵੀ ਹਨ ਜੋ ਆਪਣੇ ਹੀ ਭਾਰ ਕਾਰਨ ਧਰਤੀ ਵਿੱਚ ਗਰਕ ਹੋ ਜਾਂਦੀਆਂ ਹਨ। ਕੁਝ ਹੋਰ ਇਸ ਧਰਤੀ ਦੀ ਉੱਪਰਲੀ ਸਤਹ ਉੱਤੇ ਵਿਚਰਦੀਆਂ ਹਨ। ਬਹੁਤ ਥੋੜ੍ਹੇ ਅਜਿਹੇ ਹਨ ਜੋ ਇਸ ਧਰਤੀ ਤੋਂ ਉੱਪਰ ਉੱਠ ਜਾਂਦੇ ਹਨ ਅਤੇ ਉਹਨਾਂ ਨੂੰ ਵੀ ਉਹਨਾਂ ਦੇ ਪਹਿਲਾਂ ਮਰ ਚੁੱਕੇ ਪਿੱਤਰ, ਮਾਤਾ, ਪਿਤਾ, ਚਾਚੇ, ਤਾਏ, ਦਾਦੇ, ਪੜਦਾਦੇ ਆਦਿ ਆ ਘੇਰਦੇ ਹਨ। ਫਿਰ ਉਹ ਮਨੁੱਖੀ ਰੂਪ ਦੇ ਅਖੌਤੀ ਗੁਰੂ ਹਨ ਜੋ ਮਨੁੱਖ ਦੇ ਮਨ ਨੂੰ ਮੰਤਰ ਮੁਗਤ ਕਰਕੇ ਅਤੇ ਦੰਭ ਦੁਆਰਾ ਆਪਣੇ ਵਸ ਵਿੱਚ ਕਰ ਲੈਂਦੇ ਹਨ। ਕਈ ਦੁੱਧ ਚਿੱਟੀਆਂ ਆਤਮਾਵਾਂ ਜੋ ਪੰਛੀਆਂ ਹਾਰ ਫੜਫੜਾਉਂਦੀਆਂ ਹਨ ਕਿਸੇ ਅਜਿਹੇ ਵਿਅਕਤੀ ਦੀ ਮਾਨਸਿਕ ਸ਼ਕਤੀ ਦੇ ਜਾਲ ਦੀ ਕੁੰਡੀ ਵਿੱਚ ਫਸ ਜਾਂਦੀਆਂ ਹਨ। ਕਈ ਆਤਮਾਵਾਂ ਇਹਨਾਂ ਤਾਂਤਰਿਕ ਦੇ ਮਨਾਂ ਦੀਆਂ ਹਨੇਰੀਆਂ ਕੋਠੜੀਆਂ ਦੀ ਪਕੜ ਵਿੱਚ ਆ ਜਾਂਦੀਆਂ ਹਨ ਜਿਨ੍ਹਾਂ ਨੂੰ ਕਿ ਲੋਕ ਮਨੁੱਖ ਦੇ ਰੱਖਿਅਕ ਸਮਝੀ ਬੈਠੇ ਹਨ। ਉਹ ਇਹਨਾਂ ਦੀ ਇਸ ਧਰਤੀ ਉੱਤੇ ਬੌਧਿਕ ਚਮਤਕਾਰੀ ਸ਼ਕਤੀ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਇਹ ਸਭ ਗੁਰੂ ਅਤੇ ਚੇਲੇ ਇੱਕ ਦੂਜੇ ਨਾਲ ਬੇੜੀਆਂ ਸਮਾਨ ਜਕੜੇ ਜਾਂਦੇ ਹਨ। ਅਜੇ ਅਣਗਿਣਤ ਆਤਮਕ ਸੰਸਾਰ ਹਨ ਜਿੱਥੇ ਅਜਿਹੀਆਂ ਬਹੁਤ ਸਾਰੀਆਂ ਆਤਮਾਵਾਂ ਨੂੰ ਨਿਵਾਸ ਕਰਨਾ ਪੈਂਦਾ ਹੈ। ਜੋਗੀ ਲੋਕ ਜੋ ਅਸਾਧਾਰਨ ਰੂਪ ਦੀਆਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਕਠੋਰ ਸਾਧਨਾ ਕਰਦੇ ਹਨ ਵੀ ਆਪਣੇ ਸਿਰਜੇ ਹੋਏ ਨਿੱਕੇ ਕੋਇਆਂ ਦੀ ਵਿੱਚ ਸਥਾਈ ਤੌਰ 'ਤੇ ਵਿਚਰਦੇ ਹਨ। ਨਾ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਨਾ ਕੋਈ ਸ਼ਕਤੀ। ਮੌਤ ਪਿੱਛੋਂ ਹੀ ਉਹਨਾਂ ਨੂੰ ਇਹ ਸੋਝੀ ਆਉਂਦੀ ਹੈ ਕਿ ਉਹਨਾਂ ਦੇ ਸਭ ਤੋਂ ਚੰਗੇ ਧਰਮ ਕਰਮ ਸਭ ਨਿਸ਼ਫਲ ਗਏ ਹਨ ਅਤੇ ਉਹ ਹਉਮੈ ਦੇ ਬੰਦੀ ਬਣ ਗਏ ਹਨ। ਫਿਰ ਦੁਹਰਾ ਦੇਈਏ, ਜੋਗੀ ਲੋਕ ਜੋ ਅਸਾਧਾਰਨ ਰੂਪ ਦੀਆਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਲਈ ਕਠੋਰ ਸਾਧਨਾ ਕਰਦੇ ਹਨ ਵੀ ਆਪਣੇ ਸਿਰਜੇ ਹੋਏ ਨਿੱਕੇ ਕੋਇਆਂ ਵਿੱਚ ਸਥਾਈ ਤੌਰ 'ਤੇ ਵਿਚਰਦੇ ਹਨ। ਨਾ ਉਹਨਾਂ ਨੂੰ ਕੋਈ ਸ਼ਾਂਤੀ ਪ੍ਰਾਪਤ ਹੁੰਦੀ ਹੈ, ਨਾ ਕੋਈ ਸ਼ਕਤੀ। ਮੌਤ ਪਿੱਛੋਂ ਹੀ ਉਹਨਾਂ ਨੂੰ ਇਹ ਸੋਝੀ ਆਉਂਦੀ ਹੈ ਕਿ ਉਹਨਾਂ ਦੇ ਸਭ ਤੋਂ ਚੰਗੇ ਧਰਮ ਕਰਮ ਸਭ ਨਿਸ਼ਫਲ ਗਏ ਹਨ ਅਤੇ ਉਹ ਹਉਮੈ ਦੇ ਬੰਦੀ ਬਣ ਗਏ ਹਨ। ਉਚੇਰੇ ਤੋਂ ਉਚੇਰਾ ਅਤੇ ਹੋਰ ਉਚੇਰਾ, ਪਰੇ ਤੋਂ ਹੋਰ ਪਰੇਰੇ ਸੁਤੰਤਰਤਾ ਦਾ ਉਹ ਮੰਡਲ ਹੈ ਜਿੱਥੇ ਗੁਰੂ ਦਾ ਨਿਵਾਸ ਹੈ। ਜਿੱਥੇ ਹਾਲੇ ਵੀ 10 ਗੁਰੂ ਸਾਹਿਬਾਨ 10 ਸੂਰਜ ਮੰਡਲਾਂ ਸਮਾਨ ਪ੍ਰਕਾਸ਼ਮਾਨ ਹਨ, ਜਿਨ੍ਹਾਂ ਮਨੁੱਖਾਂ ਨੇ ਇਹਨਾਂ ਗੁਰ ਵਿਅਕਤੀਆਂ ਨੂੰ ਨਿੱਜੀ ਮਿੱਤਰ, ਪਿਤਾ, ਮਾਰਗ ਦਰਸ਼ਕ, ਦੇਵਤਾ ਜਾਂ ਕੋਈ ਵੀ ਹੋਰ ਰਿਸ਼ਤਾ ਸਥਾਪਿਤ ਕਰਕੇ ਜੋ ਕੋਈ ਉਹਨਾਂ ਦੇ ਆਤਮਕ ਸੱਭਿਆਚਾਰ ਅਨੁਸਾਰ ਹੋ ਸਕਦਾ ਸੀ ਜਾਂ ਕਲਪਿਤ ਕੀਤਾ ਜਾ ਸਕਦਾ ਸੀ ਦੇ ਅਨੁਭਵ ਨੂੰ ਮਾਣਿਆ ਹੈ, ਜੇ ਉਹ ਵਿਅਕਤੀਗਤ ਰਿਸ਼ਤਾ ਜਾਂ ਸੰਬੰਧ ਉਹ ਸੱਚਾ ਅਤੇ ਸੁਹਿਰਦ ਸੀ ਤਾਂ ਉਹਨਾਂ ਵਿਅਕਤੀਆਂ ਨੂੰ ਸੁਤੰਤਰਤਾ, ਪ੍ਰੇਮ, ਖੁਸ਼ੀ ਅਤੇ ਆਨੰਦ ਦੇ ਉਸ ਮੰਡਲ ਵਿੱਚ ਮ੍ਰਿਤੂ ਪਿੱਛੋਂ ਪ੍ਰਵੇਸ਼ ਕਰਨ ਲਈ ਪਰਵਾਨਾ ਪ੍ਰਾਪਤ ਹੋ ਗਿਆ ਹੈ। ਨਹੀਂ ਨਹੀਂ, ਉਹ ਤਾਂ ਇਸ ਜੀਵਨ ਵਿੱਚ ਵੀ ਉੱਥੇ ਪੁੱਜ ਸਕਦੇ ਹਨ। ਇਹ ਆਪ ਮੁਹਾਰਾ ਇਹਨਾਂ ਮਹਾਨ ਵਿਅਕਤੀਆਂ ਨਾਲ ਜੁੜਿਆ ਸੰਬੰਧੀ ਨਾ ਮਾਤਰ ਸਿਮਰਨ ਹੈ। ਫਿਰ ਦੁਹਰਾ ਦੇਈਏ, ਉਚੇਰਾ ਅਤੇ ਹੋਰ ਉਚੇਰਾ। ਪਰੇ ਤੋਂ ਹੋਰ ਪਰੇਰੇ ਸੁਤੰਤਰਤਾ ਦਾ ਉਹ ਮੰਡਲ ਹੈ ਜਿੱਥੇ ਗੁਰੂ ਦਾ ਨਿਵਾਸ ਹੈ, ਜਿੱਥੇ ਹਾਲੇ ਵੀ 10 ਗੁਰੂ ਸਾਹਿਬਾਨ 10 ਸੂਰਜ ਮੰਡਲਾਂ ਸਮਾਨ ਪ੍ਰਕਾਸ਼ਮਾਨ ਹਨ, ਜਿਨ੍ਹਾਂ ਮਨੁੱਖਾਂ ਨੇ ਇਹਨਾਂ ਗੁਰ ਵਿਅਕਤੀਆਂ ਨੂੰ ਨਿੱਜੀ ਮਿੱਤਰ, ਪਿਤਾ, ਮਾਰਗ ਦਰਸ਼ਕ, ਦੇਵਤਾ ਜਾਂ ਕੋਈ ਵੀ ਹੋਰ ਰਿਸ਼ਤਾ ਸਥਾਪਿਤ ਕਰਕੇ ਜੋ ਕੋਈ ਉਹਨਾਂ ਦੇ ਆਤਮਕ ਸੱਭਿਆਚਾਰ ਅਨੁਸਾਰ ਹੋ ਸਕਦਾ ਸੀ ਜਾਂ ਕਲਪਿਤ ਕੀਤਾ ਜਾ ਸਕਦਾ ਸੀ ਦੇ ਅਨੁਭਵ ਨੂੰ ਮਾਣਿਆ ਹੈ, ਜੇ ਉਹ ਵਿਅਕਤੀਗਤ ਰਿਸ਼ਤਾ ਜਾਂ ਸੰਬੰਧ ਉਹ ਸੱਚਾ ਅਤੇ ਸੁਹਿਰਦ ਸੀ ਤਾਂ ਉਹਨਾਂ ਵਿਅਕਤੀਆਂ ਨੂੰ ਸੁਤੰਤਰਤਾ, ਪ੍ਰੇਮ, ਖੁਸ਼ੀ ਅਤੇ ਆਨੰਦ ਦੇ ਉਸ ਮੰਡਲ ਵਿੱਚ ਮ੍ਰਿਤੂ ਪਿੱਛੋਂ ਪ੍ਰਵੇਸ਼ ਕਰਨ ਲਈ ਪਰਵਾਨਾ ਪ੍ਰਾਪਤ ਹੋ ਗਿਆ ਹੈ। ਨਹੀਂ ਨਹੀਂ, ਉਹ ਤਾਂ ਇਸ ਜੀਵਨ ਵਿੱਚ ਵੀ ਉੱਥੇ ਪੁੱਜ ਸਕਦੇ ਹਨ। ਇਹ ਆਪ ਮੁਹਾਰਾ ਇਹਨਾਂ ਮਹਾਨ ਵਿਅਕਤੀਆਂ ਨਾਲ ਜੁੜਿਆ ਸੰਬੰਧ ਹੀ ਨਾ ਮਾਤਰ ਸਿਮਰਨ ਹੈ। ਇਹ ਤਾਂ ਉਹਨਾਂ ਸਿਤਾਰਿਆਂ ਨਾਲ ਜੁੜਨ ਦੀ ਸਾਖਿਆਤ ਪ੍ਰੇਰਨਾਮਈ ਅਵਸਥਾ ਹੈ। ਇਹ ਤਾਂ ਇੱਕ ਉਹ ਜਿਹੀ ਪ੍ਰੇਰਨਾ ਹੈ ਜੋ ਓਰਲੀਅਨ ਦੀ ਇੱਕ ਕੁਮਾਰੀ ਨੂੰ ਪ੍ਰਾਪਤ ਹੋਈ ਸੀ, ਜਿਸ ਨੂੰ ਕਿ ਸੱਚੀ ਮੁੱਚੀ ਫਰਿਸ਼ਤਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸਨ। ਮੁਹੰਮਦ ਸਾਹਿਬ ਦੇ ਆਤਮਕ ਗੁਣਾਂ ਤੋਂ ਬਿਨਾਂ ਦਾਤੇ ਦੀ ਕਾਵਿਮਈ ਸੰਵੇਦਨਸ਼ੀਲ ਸਵਪਨ ਆਦਰਸ਼ਾਂ ਦੀ ਪ੍ਰਾਪਤੀ ਤੋਂ ਬਿਨਾਂ ਅਜਿਹੀ ਅਵਸਥਾ ਨੂੰ ਪ੍ਰਾਪਤ ਕਰ ਸਕਣਾ ਸੰਭਵ ਨਹੀਂ ਹੈ। ਅਜਿਹੀ ਅਵਸਥਾ ਦੀ ਪ੍ਰਾਪਤੀ ਲਈ ਹਨੂਮਾਨ ਅਤੇ ਪ੍ਰਹਿਲਾਦ ਵਰਗੇ ਤੀਬਰਤਾ ਭਰਪੂਰ ਸਮਰਪਣ ਦੀ ਲੋੜ ਹੈ। ਅਜਿਹੀ ਅਵਸਥਾ ਚੇਤਨਯ ਵਰਗੇ ਸ਼ਾਨਦਾਰ ਅਤੇ ਮਹਾਨ ਅਨੁਭਵ ਦੀ ਪ੍ਰਾਪਤੀ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ, ਜਿਸ ਵਿੱਚ ਪ੍ਰੇਮ ਅਨੁਰਾਗ ਵਿੱਚ ਆ ਕੇ ਉਸਨੇ ਮੰਦਰ ਵਿੱਚੋਂ ਕ੍ਰਿਸ਼ਨ ਜੀ ਦੀ ਪੱਥਰ ਦੀ ਮੂਰਤੀ ਨੂੰ ਹਟਾ ਕੇ ਆਪ ਉਸ ਅਸਥਾਨ 'ਤੇ ਆਸਨ ਗ੍ਰਹਿਣ ਕਰ ਲਿਆ ਸੀ। ਥਰੇਸਾ ਵਰਗੀ ਸ਼ਰਧਾ ਭਗਤੀ ਤੋਂ ਬਿਨਾਂ ਅਤੇ ਨੈਪੋਲੀਅਨ ਵਰਗੀ ਇੱਛਾ ਸ਼ਕਤੀ ਤੋਂ ਬਿਨਾਂ ਗੁਰੂ ਨਾਨਕ ਦੇਵ ਜੀ ਦੇ ਨਾਮ ਅਤੇ ਸਿਮਰਨ ਦੇ ਬ੍ਰਹਿਮੰਡ ਵਿਆਪੀ ਵਰਤਾਰੇ ਬਾਰੇ ਸੋਚਣਾ ਵਿਅਰਥ ਹੈ। ਕਲਪਨਾ ਰਹਿਤ ਅਤੇ ਪ੍ਰੇਰਨਾ ਵਿਹੂਣੇ ਵਿਅਕਤੀ ਇਸ ਦੇ ਸਾਰ ਨੂੰ ਨਹੀਂ ਜਾਣ ਸਕਦਾ। ਅਧਿਆਤਮਕ ਮੰਡਲ ਵਿੱਚ ਦੀਖਿਆ ਲੈਣ ਤੋਂ ਬਿਨਾਂ ਇਹ ਸਭ ਕੁਝ ਅਕੇਵੇਂਦਾਰ ਗੋਰਖ ਧੰਦਾ ਅਤੇ ਵਹਿਮੀ ਪ੍ਰਤੀਤ ਹੁੰਦਾ ਹੈ। ਫਿਰ ਦੁਹਰਾ ਦੇਈਏ, ਬਹੁਤ ਜ਼ਰੂਰੀ ਨੁਕਤਾ ਹੈ। ਥਰੇਸਾ ਵਰਗੀ ਸ਼ਰਧਾ ਭਗਤੀ ਤੋਂ ਬਿਨਾਂ ਅਤੇ ਨੈਪੋਲੀਅਨ ਵਰਗੀ ਇੱਛਾ ਸ਼ਕਤੀ ਤੋਂ ਬਿਨਾਂ ਗੁਰੂ ਨਾਨਕ ਦੇਵ ਜੀ ਦੇ ਨਾਮ ਅਤੇ ਸਿਮਰਨ ਦੇ ਬ੍ਰਹਿਮੰਡ ਵਿਆਪੀ ਵਰਤਾਰੇ ਬਾਰੇ ਸੋਚਣਾ ਵਿਅਰਥ ਹੈ। ਕਲਪਨਾ ਰਹਿਤ ਅਤੇ ਪ੍ਰੇਰਨਾ ਵਿਹੂਣੇ ਵਿਅਕਤੀ ਇਸ ਦੇ ਸਾਰ ਨੂੰ ਨਹੀਂ ਜਾਣ ਸਕਦੇ। ਅਧਿਆਤਮਕ ਮੰਡਲ ਵਿੱਚ ਦੀਖਿਆ ਲੈਣ ਤੋਂ ਬਿਨਾਂ ਇਹ ਸਭ ਕੁਝ ਇੱਕ ਅਕੇਵੇਂਦਾਰ ਗੋਰਖ ਧੰਦਾ ਅਤੇ ਵਹਿਮੀ ਪ੍ਰਤੀਤ ਹੁੰਦਾ ਹੈ। ਹਾਂਜੀ, ਅਧਿਆਤਮਕ ਮੰਡਲ ਵਿੱਚ ਦੀਖਿਆ ਲੈਣ ਤੋਂ ਬਿਨਾਂ ਇਹ ਸਭ ਕੁਝ ਇੱਕ ਅਕੇਵੇਂਦਾਰ ਗੋਰਖ ਧੰਦਾ ਅਤੇ ਵਹਿਮੀ ਪ੍ਰਤੀਤ ਹੁੰਦਾ ਹੈ। ਇਸ ਬ੍ਰਹਿਮੰਡ ਵਿਆਪੀ ਗੁਰਪ੍ਰਸਾਦ ਤੋਂ ਬਿਨਾਂ ਸਦੀਆਂ ਦੀ ਸਾਧਨਾ ਦੇ ਹੁੰਦਿਆਂ ਹੋਇਆਂ ਵੀ ਧਰਮ ਕਠੋਰ ਜਬਰ ਦਾ ਰੂਪ ਧਾਰਨ ਕਰ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਅਜਿਹੇ ਜਿਉਂਦੇ ਜਾਗਦੇ ਸ਼ਬਦਾਂ ਵਿੱਚ ਵਿਆਖਿਆ ਕੀਤੀ ਹੈ। ਇੱਥੇ ਸਰਬ ਲੋਹ ਦੇ ਸ਼ਸਤਰਾਂ ਦੇ ਭਿੜਨ ਦਾ ਖੜਕਾਰ ਹੈ, ਚਮਕ ਦੀਆਂ ਤੇਗਾਂ ਦਾ ਚਮਕਾਰ ਹੈ ਅਤੇ ਇੱਕ ਨਿਰਭੈ ਨਾਦ ਦੀ ਗੁੰਜਾਰ ਹੈ, ਜਿਸ ਦੁਆਰਾ ਜੋ ਉਹਨਾਂ ਤੋਂ ਪਹਿਲਾਂ ਜੋ ਸਭ ਕੁਝ ਵਾਪਰਿਆ ਹੈ ਉਸਨੂੰ ਮਹਾਂਕਾਲ ਦੀ ਗੋਦ ਵਿੱਚ ਸਮੇਟ ਲਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮਹਾਨ ਮਹਾਂ ਕਾਵਿ ਗ੍ਰੰਥਾਂ ਵਿੱਚ ਨਵਾਂ ਸੰਸਾਰ, ਨਵੀਂ ਧਰਤੀ, ਨਵੇਂ ਆਕਾਸ਼ ਦੀ ਰਚਨਾ ਦਾ ਆਦ ਕਰ ਦਿੱਤਾ ਹੈ। ਆਪ ਚਾਹੁੰਦੇ ਸਨ ਕਿ ਬਿਜਲੀ ਦੀ ਚਮਕ ਅਤੇ ਬਦਲਾਂ ਦੀ ਗਰਜ ਉਹਨਾਂ ਦੇ ਸੰਦੇਸ਼ ਨੂੰ ਪਸਾਰ ਦੇਵੇ ਅਤੇ ਉਹਨਾਂ ਦੀ ਆਤਮਾ ਦਾ ਭਰਪੂਰ ਕਾਂਗ ਉਛਾਲਾ ਇੱਕ ਵਾਰ ਸਭ ਦਾ ਸੰਘਾਰ ਕਰਕੇ ਮਨੁੱਖ ਦੇ ਨਵੇਂ ਕੁਦਰਤੀ ਸਰੂਪ ਅਤੇ ਅਕਾਲ ਪੁਰਖ ਦੇ ਅਲੌਕਿਕ ਉੱਪਰ ਪ੍ਰਾਕਿਰਤਿਕ ਸਰੂਪ ਦੀ ਨਵੇਂ ਸਿਰਿਓਂ ਸਿਰਜਣਾ ਕਰੇ। ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਵੀ ਅਜਿਹੀ ਵਸਤੂ ਨਹੀਂ ਹੈ ਜੋ ਦਸਮ ਗੁਰੂ ਦੀ ਇਸ ਆਤਮਾ ਦੇ ਵਿਪਰੀਤ ਹੋਵੇ ਜਾਂ ਉਸਦਾ ਖੰਡਨ ਜਾਂ ਵਿਰੋਧ ਕਰਦੀ ਹੋਵੇ। ਪਰ ਜੇ ਸੰਪਰਦਾਈ ਹਿੰਦੂ ਅਤੇ ਸਿੱਖ ਵਿਦਵਾਨਾਂ ਦੇ ਇਹਨਾਂ ਸ਼ਬਦਾਂ ਦੀ ਕੀਤੀ ਅਰਥਾਂ ਦੀ ਵਿਆਖਿਆ ਨੂੰ ਵਾਚਿਆ ਜਾਵੇ ਤਾਂ ਉਸ ਵਿੱਚੋਂ ਸ੍ਰੀ ਦਸ਼ਮੇਸ਼ ਦੀ ਇਸ ਆਤਮਾ ਦੀ ਝਲਕ ਦਿਖਾਈ ਨਹੀਂ ਦਿੰਦੀ। ਇਹਨਾਂ ਸਨਾਤਨੀ ਨਿਰਜਿੰਦ ਸਿਰਜਣਾ ਰਹਿਤ ਸੰਸਕ੍ਰਿਤ ਦਰਸ਼ਨ ਬ੍ਰਾਹਮਣਵਾਦੀ ਮਿਥਿਹਾਸ ਬ੍ਰਹਿਮੰਡ ਦੇ ਰਚਨਾ ਬਾਰੇ ਕਈ ਤਰ੍ਹਾਂ ਦੀਆਂ ਮਨ ਘੜਤ ਕਥਾ ਕਹਾਣੀਆਂ ਅਤੇ ਇਸੇ ਤਰ੍ਹਾਂ ਪਾਰਬ੍ਰਹਮ ਕੀ ਹੈ, ਇਸ ਜਗਤ ਦਾ ਆਦ ਅਤੇ ਅੰਤ ਕੀ ਹੈ, ਇਹ ਸਭ ਕੁਝ ਉਸ ਮਹਾਨ ਸੰਗੀਤ ਦੇ ਵਿਪਰੀਤ ਜਾਂਦਾ ਹੈ ਜੋ ਨਿਰਜਿੰਦ ਵਸਤੂ ਵਿੱਚੋਂ ਜੀਵਨ ਨੂੰ ਉਦਾਤ ਸਰੂਪ ਪ੍ਰਦਾਨ ਕਰਦਾ ਹੈ ਅਤੇ ਜਿਸ ਸੰਗੀਤ ਦੀ ਪਰਿਭਾਸ਼ਾ ਕਰ ਸਕਣਾ ਬੜਾ ਕਠਿਨ ਹੈ। ਇਹ ਮਹਾਨ ਸੰਗੀਤ ਗੁਰਬਾਣੀ ਦੇ ਸ਼ਬਦਾਂ ਵਿੱਚ ਵਿਆਪਕ ਹੈ। ਗੁਰੂ ਸਾਹਿਬ ਦੇ ਸੰਗੀਤ ਦੀ ਮਹਾਂ ਧੁਨੀ ਅਤੇ ਵਰਿੰਦਾ ਗਾਨ ਨੂੰ ਕਿਸੇ ਵੀ ਢੰਗ ਨਾਲ ਦਾਰਸ਼ਨਿਕ ਸੂਤਰਾਂ ਵਿੱਚ ਨਹੀਂ ਬਣਿਆ ਜਾ ਸਕਦਾ। ਇਸ ਪ੍ਰਕਾਰ ਗੁਰੂ ਦਾ ਨਾਮ ਉੱਪਰ ਪ੍ਰਾਕਿਰਤਕ ਰੂਪ ਵਿੱਚ ਕਾਵਿਮਈ ਪ੍ਰਤਿਭਾ ਦਾ ਸੁਭਾਵਿਕ ਕਰਮ ਹੀ ਆਉਂਦਾ ਹੈ ਜੋ ਭਾਵੇਂ ਸਰੀਰਕ ਰੂਪ ਵਿੱਚ ਰਾਤ ਅਤੇ ਦਿਨ ਦੇ ਸਭ ਸਮਿਆਂ ਵਿੱਚ ਸੁਤੰਤਰਤਾ ਦੇ ਉਚੇਰੇ ਆਤਮਕ ਸੰਸਾਰ ਦੇ ਪ੍ਰਭਾਵ ਅਧੀਨ ਵਿਚਰਦਾ ਹੈ। ਇਹ ਤਾਂ ਮਨ ਦੀ ਇੱਕ ਅਜਿਹੀ ਦਸ਼ਾ ਹੈ ਜੋ ਸਵੀਡਨਬਰਗ ਦੇ ਪਰਮ ਆਨੰਦ ਨਾਲ ਮਿਲਦੀ ਜੁਲਦੀ ਹੈ। ਇਹ ਉਹ ਮਨੋਦਸ਼ਾ ਹੈ ਜੋ ਪੈਗੰਬਰ ਮੁਹੰਮਦ ਸਾਹਿਬ ਨੂੰ ਪ੍ਰਾਪਤ ਹੋਈ ਸੀ। ਇਹ ਉਹ ਯਾਦ ਸੀ ਜਿਸ ਵਿੱਚ ਹਜ਼ਰਤ ਈਸਾ ਪ੍ਰਭੂ ਸੁੱਧ ਦੇ ਰੂਪ ਵਿੱਚ ਅਸਮਾਨੀ ਬਾਪ ਦਾ ਸਿਮਰਨ ਕਰਦੇ ਸਨ। ਇਹ ਤਾਂ ਪੈਗੰਬਰਾਂ ਅਵਤਾਰਾਂ ਦੀ ਸਰਵ ਗਿਆਤਾ ਹੋਣ ਵਾਲੀ ਅਵਸਥਾ ਹੈ। ਇਹ ਤਾਂ ਅੰਤਰਮੁਖਤਾ ਦੀ ਉਹ ਸ਼ੁੱਧ ਅਵਸਥਾ ਹੈ ਜਿਸ ਵਿੱਚ ਪ੍ਰੇਮ ਆਤਮਾ ਦੇ ਅੰਦਰੋਂ ਹੀ ਆਤਮਕ ਅਗਵਾਈ ਅਧੀਨ ਧਰਤੀ ਦੀਆਂ ਉਹਨਾਂ ਪਰਤਾਂ ਵਿੱਚੋਂ ਹੀ ਉੱਪਰ ਨੂੰ ਉਛਾਲੇ ਮਾਰਨ ਲੱਗ ਪੈਂਦਾ ਹੈ ਜੋ ਕਿ ਸੰਸਾਰਕ ਜੀਵਨ ਦੀਆਂ ਕਠੋਰ ਪਰਿਸਥਿਤੀਆਂ ਦੀ ਦੇਣ ਹੁੰਦੀ ਹੈ। ਸਿਮਰਨ ਵਾਲਾ ਸਿੱਖ ਸੰਤ ਪੁਰਸ਼ ਇਸ ਤਰ੍ਹਾਂ ਅਨੁਭਵ ਕਰਦਾ ਹੈ ਜਿਵੇਂ ਉਹ ਗੰਧ ਅਤੇ ਧੂੜ ਲਿਬੜੀਆਂ ਮਨੋਕਾਮਨਾਵਾਂ ਅਤੇ ਹੋਮੇ ਦੇ ਅਸਥੂਲ ਸੰਸਾਰ ਤੋਂ ਉੱਪਰ ਉੱਠ ਗਿਆ ਹੈ ਅਤੇ ਉਹ ਇੰਝ ਹੋਲਾ ਫੁੱਲ ਪ੍ਰਤੀਤ ਕਰਦਾ ਹੈ ਜਿਵੇਂ ਉਹ ਸਰੀਰ ਰਹਿਤ ਹੋ ਗਿਆ ਹੋਵੇ। ਫਿਰ ਦੁਹਰਾ ਦੇਈਏ ਕਿ ਸਿਮਰਨ ਵਾਲਾ ਸਿੱਖ ਸੰਤ ਪੁਰਸ਼ ਇਸ ਤਰ੍ਹਾਂ ਅਨੁਭਵ ਕਰਦਾ ਹੈ ਜਿਵੇਂ ਉਹ ਗੰਧ ਅਤੇ ਧੂੜ ਲਿਬੜੀਆਂ ਮਨੋਕਾਮਨਾਵਾਂ ਅਤੇ ਹੋਮੇ ਦੇ ਅਸਥੂਲ ਸੰਸਾਰ ਤੋਂ ਉੱਪਰ ਉੱਠ ਗਿਆ ਹੈ ਅਤੇ ਉਹ ਇੰਝ ਹੋਲਾ ਫੁੱਲ ਪ੍ਰਤੀਤ ਕਰਦਾ ਹੈ ਜਿਵੇਂ ਉਹ ਸਰੀਰ ਰਹਿਤ ਹੋ ਗਿਆ ਹੋਵੇ। ਮਨ ਦੀ ਇਸ ਦਸ਼ਾ ਦੇ ਸਰੀਰਕ ਯਤਨ ਬੜੇ ਅਦਭੁਤ ਹੁੰਦੇ ਹਨ। ਉਹ ਇੰਝ ਅਨੁਭਵ ਕਰਦਾ ਹੈ ਜਿਵੇਂ ਉਸਦੇ ਮਸਤਕ ਦੇ ਅੰਦਰ ਤ੍ਰਿਕੁਟੀ ਦੇ ਅਸਥਾਨ ਉੱਤੇ ਕੋਈ ਅੰਮ੍ਰਿਤ ਕੁੰਡ ਹੈ ਅਤੇ ਇੱਕ ਪ੍ਰਕਾਰ ਦੀ ਅਨੂਠੀ ਮਸਤੀ ਵਿੱਚ ਉਸਦੇ ਨੈਣ ਸਦਾ ਉੱਪਰ ਵੱਲ ਨੂੰ ਖਿੱਚੇ ਰਹਿੰਦੇ ਹਨ। ਉਸਦਾ ਅੰਤਰੀਵ ਅਤੇ ਸੱਚਾ ਧਰਮ ਕਰਮ ਨਿਰੰਤਰ ਰੂਪ ਵਿੱਚ ਅਜਿਹੀ ਮਤਵਾਲੀ ਅਵਸਥਾ ਵਿੱਚ ਵਿਚਰਨਾ ਹੈ। ਇਹੋ ਹੀ ਉਸਦਾ ਨਾਮ ਅਤੇ ਸਿਮਰਨ ਹੈ। ਫਿਰ ਦੁਹਰਾ ਦੇਈਏ ਮਨ ਦੀ ਇਸ ਦਸ਼ਾ ਦੇ ਸਰੀਰਕ ਯਤਨ ਬੜੇ ਅਦਭੁਤ ਹੁੰਦੇ ਹਨ। ਉਹ ਇੰਝ ਅਨੁਭਵ ਕਰਦਾ ਹੈ ਜਿਵੇਂ ਉਸਦੇ ਮਸਤਕ ਦੇ ਅੰਦਰ ਤ੍ਰਿਕੁਟੀ ਦੇ ਸਥਾਨ ਉੱਤੇ ਕੋਈ ਅੰਮ੍ਰਿਤ ਕੁੰਡ ਹੈ ਅਤੇ ਇੱਕ ਪ੍ਰਕਾਰ ਦੀ ਅਨੂਠੀ ਮਸਤੀ ਵਿੱਚ ਉਸਦੇ ਨੈਣ ਸਦਾ ਉੱਪਰ ਵੱਲ ਨੂੰ ਖਿੱਚੇ ਰਹਿੰਦੇ ਹਨ। ਉਸਦਾ ਅੰਤਰੀਵ ਅਤੇ ਸੱਚਾ ਧਰਮ ਕਰਮ ਨਿਰੰਤਰ ਰੂਪ ਵਿੱਚ ਅਜਿਹੀ ਮਤਵਾਲੀ ਅਵਸਥਾ ਵਿੱਚ ਵਿਚਰਨਾ ਹੈ। ਇਹੋ ਹੀ ਉਸਦਾ ਨਾਮ ਅਤੇ ਸਿਮਰਨ ਹੈ। ਉਸਦੇ ਇਸ ਅੰਤਰੀਵ ਅੰਮ੍ਰਿਤ ਸਰੋਵਰ ਉੱਤੇ ਆਕਾਸ਼ੀ ਪਵਨ ਰੁਮਕਦੀ ਰਹਿੰਦੀ ਹੈ। ਜਦੋਂ ਇਹ ਸ਼ਾਨਦਾਰ ਆਕਰਸ਼ਣ ਸਥਿਰ ਹੁੰਦਾ ਹੈ ਤਾਂ ਇਹ ਸੰਪੂਰਨ ਅਰੋਗਤਾ ਦੀ ਅਵਸਥਾ ਹੁੰਦੀ ਹੈ। ਪਰ ਜਦੋਂ ਕਿਸੇ ਕਾਰਨ ਉਸਦੇ ਅੰਦਰ ਇਹ ਸੰਤੁਲਨ ਭੰਗ ਹੋ ਜਾਂਦਾ ਹੈ ਤਾਂ ਉਹ ਸ਼ਕਤੀ ਗੁਆ ਬੈਠਦਾ ਹੈ। ਜਦੋਂ ਉਹ ਆਪਣੇ ਇਸ ਆਤਮ ਕੇਂਦਰ ਵਿੱਚ ਸਥਿਤ ਹੁੰਦਾ ਹੈ ਤਾਂ ਆਤਮਕ ਸੁਤੰਤਰਤਾ ਦੇ ਅਧਿਆਤਮਕ ਮੰਡਲ ਦੀਆਂ ਦੈਵ ਆਤਮਾਵਾਂ ਦਾ ਉਸ ਉੱਤੇ ਨਦਰ ਕਰਮ ਹੁੰਦਾ ਹੈ ਅਤੇ ਉਸ ਦੀਆਂ ਇੱਛਾਵਾਂ ਗਤੀਸ਼ੀਲ ਅਵਸਥਾ ਵਿੱਚ ਆਉਂਦੀਆਂ ਹਨ। ਇਸ ਅਵਸਥਾ ਵਿੱਚ ਉਹ ਮਨੁੱਖ ਭਲਾਈ ਦੇ ਸਰਵਉੱਚ ਕਰਮ ਕਰ ਸਕਦਾ ਹੈ। ਹਾਂਜੀ, ਫਿਰ ਦੁਹਰਾ ਦੇਈਏ। ਜਦੋਂ ਉਹ ਆਪਣੇ ਇਸ ਆਤਮ ਕੇਂਦਰ ਵਿੱਚ ਸਥਿਤ ਹੁੰਦਾ ਹੈ ਤਾਂ ਆਤਮਕ ਸੁਤੰਤਰਤਾ ਦੇ ਅਧਿਆਤਮਕ ਮੰਡਲ ਦੀਆਂ ਦੈਵ ਆਤਮਾਵਾਂ ਦਾ ਉਸ ਉੱਤੇ ਨਦਰ ਕਰਮ ਹੁੰਦਾ ਹੈ ਅਤੇ ਉਸ ਦੀਆਂ ਇੱਛਾਵਾਂ ਗਤੀਸ਼ੀਲ ਅਵਸਥਾ ਵਿੱਚ ਆਉਂਦੀਆਂ ਹਨ। ਇਸ ਅਵਸਥਾ ਵਿੱਚ ਉਹ ਮਨੁੱਖ ਭਲਾਈ ਦੇ ਸਰਵਉੱਚ ਕਰਮ ਕਰ ਸਕਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ